ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵਕਤ ਅਮਨ ਭਾਂਗੂ ਹੋਣਾ ਨੇ ਸਾਂਝ ਬਣਾਈ ਹੈ। ਉਹ ਪਰਥ ਦੇ ਰਹਿਣ ਵਾਲੇ ਨੇ। ਪਿੱਛੇ ਜੇ ਉਹਨਾਂ ਨਾਲ ਇੱਕ ਠੱਗੀ ਵੱਜੀ ਹੈ। ਵੈਸੇ ਤਾਂ ਠੱਗਾਂ ਦੇ ਢੰਗ ਤਰੀਕੇ ਨਿਰਾਲੇ ਹੁੰਦੇ ਆ, ਹਰ ਨਵੇਂ ਢੰਗ ਨਾਲ ਠੱਗੀ ਹੁੰਦੀ, ਠੱਗੀ ਵੱਜਦੀ ਮੈਂ ਦੇਖੀ ਹੈ। ਫਲੂ ਦੇ ਵਾਇਰਸ ਵਾਂਗੂ ਸਟ੍ਰੇਨ ਬਦਲਦਾ ਰਹਿੰਦਾ, ਢੰਗ ਤਰੀਕਾ ਬਦਲਦਾ ਰਹਿੰਦਾ, ਪਰ ਜਿਹੜੇ ਕੁਛ ਖਾਸ ਸਟ੍ਰੇਨ ਨੇ ਫਲੂ ਦਾ ਕਾਰਨ ਬਣਦੇ ਆ, ਉਹਨਾਂ ਲਈ ਵੈਕਸੀਨ ਜ਼ਰੂਰ ਉਪਲਬਧ ਨੇ। ਥੋੜ੍ਹੇ ਜਿਹੇ ਢੰਗ ਤਰੀਕੇ ਹੈਗੇ ਜਿਹਦੇ ਚੱਲਦਿਆਂ ਸਾਵਧਾਨ ਰਹਿ ਕੇ ਠੱਗੀ ਤੋਂ ਬਚਿਆ ਜਾ ਸਕਦਾ, ਨੁਕਸਾਨ ਤੋਂ ਬਚਿਆ ਜਾ ਸਕਦਾ। ਇਹਨਾਂ ਸਾਰੀਆਂ ਗੱਲਾਂ 'ਤੇ ਚਰਚਾ ਕਰਨ ਲਈ ਇਸ ਵਕਤ ਟੈਲੀਫੋਨ ਲਾਈਨ 'ਤੇ ਅਮਨ ਭਾਂਗੂ ਨੇ। ਹਾਂਜੀ ਵੀਰ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਵੀਰ ਜੀ।
ਜੀ ਦੱਸੋ ਅਮਨ, ਕਿਵੇਂ ਹੋਇਆ ਨੁਕਸਾਨ? ਬੜਾ ਵੈਸੇ ਤਾਂ ਦੁੱਖ ਜਿਹਾ ਲੱਗਿਆ, ਇੰਨੇ ਪੈਸੇ ਇੱਕਦਮ ਅਕਾਊਂਟ 'ਚੋਂ ਨਿਕਲ ਜਾਣੇ।
ਹਾਂਜੀ ਹਾਂਜੀ ਜੀ, ਸਭ ਤੋਂ ਪਹਿਲਾਂ ਮੇਰਾ ਰੇਡੀਓ ਐਸ ਪੀ ਐਸ ਤੇ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਤੇ ਠੱਗੀ ਦਾ ਤਾਂ ਵੀਰ ਜੀ ਏਦਾਂ ਸੀ ਕਿ ਮੇਰਾ ਜਿਹੜਾ ਕ੍ਰੈਡਿਟ ਕਾਰਡ ਸੀਗਾ ਉਹਦੇ ਤੋਂ ਕਾਫੀ ਵੱਡੀ ਅਮਾਊਂਟ ਦੇ ਵਿੱਚ, ਮਤਲਬ ਤੁਸੀਂ ਕਹਿ ਲਓ ਵੀ ਮੇਰੇ ਪੈਸੇ ਉਹਨਾਂ ਨੇ ਡਿਡਕਟ ਕਰ ਲਏ। ਸੋ ਬੜੀ ਉਹਨਾਂ ਨੇ ਬੜੇ ਢੰਗ ਦੇ ਨਾਲ ਕੀਤੇ। ਪਹਿਲਾਂ ਜਿੱਦਾਂ ਕੁੱਝ ਕੁ ਦਿਨ ਉਹ ਕਰਦੇ ਰਹੇ, ਜਿੱਦਾਂ ਛੋਟੀਆਂ ਟ੍ਰਾਂਜੈਕਸ਼ਨ ਕੀਤੀਆਂ ਉਹਨਾਂ ਨੇ ਕਰਕੇ ਦੇਖਿਆ ਵੀ ਕੋਈ ਮੈਨੂੰ ਪਤਾ ਤਾਂ ਨੀ ਲੱਗ ਰਿਹਾ ਜਾ, ਕਿਉਂਕਿ ਮੈਂ ਬਾਹਰ ਸੀ ਤੇ ਮੈਂ ਚੈੱਕ ਨਹੀਂ ਕੀਤਾ ਆਪਣਾ ਅਕਾਊਂਟ। ਸੋ ਪਹਿਲਾਂ ਜਿੱਦਾਂ ਛੋਟੀਆਂ ਉਹਨਾਂ ਨੇ ਟ੍ਰਾਂਜੈਕਸ਼ਨ ਕੀਤੀਆਂ 150 ਦੀ, 160 ਦੀ, 170, ਏਦਾਂ ਥੋੜੀ ਥੋੜੀ ਵੱਧਦੇ ਗਏ। ਸੋ ਲਾਸਟ ਡੇ ਜਿਹੜੀ ਉਹਨਾਂ ਨੇ ਟ੍ਰਾਂਜੈਕਸ਼ਨ ਕੀਤੀ ਉਹ ਆਲਮੋਸਟ $2400 ਦੀ ਇਕੱਠੀ ਇੱਕ ਟ੍ਰਾਂਜੈਕਸ਼ਨ ਕੀਤੀ ਆਨਲਾਈਨ ਉਹਨਾਂ ਨੇ। ਤੇ ਬਾਈ ਚਾਂਸ ਕਹਿ ਲਓ, ਬਾਈ ਲੱਕ ਕਹਿ ਲਓ, ਮੈਂ ਉਸੇ ਦਿਨ ਆਪਣਾ ਅਕਾਊਂਟ ਚੈੱਕ ਕੀਤਾ। ਜਦੋਂ ਅਕਾਊਂਟ ਚੈੱਕ ਕੀਤਾ ਮੈਂ ਦੇਖਿਆ ਵੀ ਮੇਰੇ ਕਾਫੀ ਵੱਡੀ ਅਮਾਊਂਟ ਦੇ ਵਿੱਚ ਇੱਦਾਂ ਪੈਸੇ ਡਿਡਕਟ ਹੋਏ ਨੇ। ਤੇ ਮੈਂ ਆਫਿਸ ਸੀਗਾ ਤੇ ਮੈਂ ਘਰ ਫੋਨ ਕਰਕੇ ਪੁੱਛਿਆ ਤੇ ਉੱਥੇ ਵੀ ਉਹ ਕਹਿੰਦੇ ਵੀ ਨਹੀਂ, ਅਸੀਂ ਤਾਂ ਕੋਈ ਏਦਾਂ ਦੀ ਟ੍ਰਾਂਜੈਕਸ਼ਨ ਕੀਤੀ ਨਹੀਂ। ਤੇ ਫਿਰ ਅੱਗੇ ਮੈਂ ਬੈਂਕ ਨੂੰ ਫੋਨ ਕੀਤਾ ਵੀ ਏਦਾਂ ਕਰਕੇ ਮੇਰੇ ਨਾਲ ਵੀ ਮੈਂ ਟ੍ਰਾਂਜੈਕਸ਼ਨ ਕੀਤੀ ਹੈ ਨਹੀਂ ਪਰ ਏਦਾਂ ਕੋਈ ਟ੍ਰਾਂਜੈਕਸ਼ਨ ਹੋਈ ਹੈ। ਸੋ ਉਹਨਾਂ ਨੇ ਉਸੇ ਟਾਈਮ ਹੀ ਬੈਂਕ ਨੇ ਮੇਰੇ ਜਿਹੜੇ ਕਾਰਡ ਸੀਗੇ, ਜਦੋਂ ਪਤਾ ਲੱਗਿਆ ਵੀ ਇਹ ਜੇ ਮੈਂ ਆਪ ਖੁਦ ਨਹੀਂ ਕੀਤੀ ਤਾਂ ਓਬਵੀਅਸਲੀ ਉਹ ਕਿਸੇ ਥਰਡ ਪਾਰਟੀ 'ਚ ਕਰ ਰਹੀ ਸੀ ਟ੍ਰਾਂਜੈਕਸ਼ਨ, ਤਾਂ ਉਹਨਾਂ ਨੇ ਮੇਰੇ ਕਾਰਡ 'ਚ ਜਿਹੜੇ ਉਸੇ ਟਾਈਮ ਉਹਨਾਂ ਨੂੰ ਬਾਹਰ ਕਰਤਾ ਤੇ ਕੈਂਸਲ ਕਰਤਾ। ਪਰ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਹੋਈਆਂ ਤੇ ਹੈਰਾਨੀਜਨਕ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਹੈਕਰ ਸੀਗੇ ਉਹਨਾਂ ਨੇ ਮੇਰਾ ਫੋਨ ਤੇ ਮੇਰਾ ਜੀਮੇਲ ਅਕਾਊਂਟ ਵੀ ਨਾਲ ਹੈਕ ਕੀਤਾ। ਸੋ ਬੜੀ ਮਤਲਬ ਉਹਨਾਂ ਨੇ ਮੇਰੀ ਆਇਡੈਂਟੀ ਨੂੰ ਫੁੱਲ ਮਤਲਬ ਹੈਕ ਕਰ ਲਿਆ। ਤੇ ਮੇਰਾ ਜਦੋਂ ਮੈਂ ਉਸ ਦਿਨ ਸਵੇਰੇ ਉੱਠਿਆ ਸੀਗਾ ਤੇ ਮੇਰਾ ਜਿਹੜਾ ਫੋਨ ਸੀ ਉਹ ਵੀ SOS ਤੇ ਸੀਗਾ ਕਿ ਮੈਂ ਆਪਣੇ ਜਿਹੜੇ ਬਾਅਦ ਦੇ ਵਿੱਚ ਫੋਨ ਕੀਤਾ ਵੋਡਾਫੋਨ ਜਿਹਨਾਂ ਦੇ ਨਾਲ ਮੇਰਾ ਫੋਨ ਹੈ, ਉਹ ਕਹਿੰਦੇ ਵੀ ਸਾਡੇ ਕੋਲ ਤਾਂ ਤੁਹਾਡਾ ਫੋਨ ਹੀ ਨਹੀਂ ਹੈਗਾ। ਉਹਨਾਂ ਨੇ ਮੈਨੂੰ ਮਤਲਬ ਕੰਪਲੀਟਲੀ ਜਿੱਦਾਂ ਤੁਸੀਂ ਕਹਿ ਲਓ ਵਾਸ਼ ਆਊਟ ਕਰਕੇ ਮੇਰੀ ਆਇਡੈਂਟੀ, ਇਹ ਸਾਰੀ ਜੋ ਜਿਹੜੀ ਵੱਡੀ ਟ੍ਰਾਂਜੈਕਸ਼ਨ ਸੀ ਉਹ ਮਾਰੀ ਉਹਨਾਂ ਨੇ।
ਤੁਸੀਂ ਕੋਈ ਅੰਦਾਜ਼ਾ ਲਾਇਆ ਜਾਂ ਜਿਹੜੀ ਪੜਤਾਲ ਹੋਈ ਉਹਦੇ 'ਚੋਂ ਪਤਾ ਲੱਗਿਆ ਕਿ ਇੱਦਾਂ ਹੋਇਆ ਕਿੱਦਾਂ?
ਉਹਦੇ ਕਈ ਕਾਰਨ ਹੋ ਸਕਦੇ ਨੇ, ਮਤਲਬ ਏਦਾਂ ਕੋਈ ਐਸਾ ਉਹਨਾਂ ਨੇ ਮੈਨੂੰ, ਮਤਲਬ ਕਿ ਬੈਂਕ ਨੇ ਆਪਣੇ ਲੈਵਲ 'ਤੇ ਇਨਵੈਸਟੀਗੇਸ਼ਨ ਕੀਤੀ ਹੈ ਅਤੇ ਜਿਹੜੀ ਆਪਣੇ ਫੋਨ ਵਾਲੇ ਕੰਪਨੀ ਉਹਨਾਂ ਨੇ ਅਲੱਗ ਇਨਵੈਸਟੀਗੇਸ਼ਨ ਕੀਤੀ, ਉਹਨਾਂ ਦੀ ਰਿਪੋਰਟਸ ਵੀ ਆਈਆਂ ਨੇ ਜਦੋਂ ਉਹਨਾਂ ਦੀ, ਉਹਨਾਂ ਨੇ ਮੈਨੂੰ ਫੀਡਬੈਕ ਦਿੱਤੀ ਹੈ। ਤੇ ਉਹ ਮਤਲਬ ਕਈ ਕਾਰਨ ਹੋ ਸਕਦੇ ਨੇ। ਇੱਕ ਤਾਂ ਇਹ ਹੁੰਦਾ ਜਿੱਦਾਂ ਆਪਾਂ ਹੁਣ ਟ੍ਰਾਂਜੈਕਸ਼ਨ ਕਰਦੇ ਹਾਂ ਆਨਲਾਈਨ, ਕਈ ਵਾਰ ਕੰਪਨੀਆਂ ਬੰਦ ਹੋ ਜਾਂਦੀਆਂ ਨੇ ਜਾਂ ਕਈ ਵਾਰ ਕੋਈ ਬੈਂਕਰਪਸੀ ਹੋ ਜਾਂਦੀ ਹੈ ਤੇ ਜਿਹੜੇ ਉਹਨਾਂ ਦੇ ਰਿਕਾਰਡ ਨੇ ਜਾਂ ਉੱਥੋਂ ਲੀਕ ਹੋ ਜਾਂਦੇ ਨੇਗੇ, ਤਾਂ ਉਹਨਾਂ ਤੋਂ ਆਪਣੀ ਜਿੱਦਾਂ ਕ੍ਰੈਡਿਟ ਕਾਰਡ ਦੀ ਡਿਟੇਲਸ ਚਲੀਆਂ ਜਾਂਦੀਆਂ ਨੇਗੀਆਂ। ਜਦੋਂ ਡਿਟੇਲ ਚਲੀ ਗਈ ਆਪਣਾ ਨਾਂ ਚਲਾ ਗਿਆ ਤਾਂ ਅੱਗੇ ਉਹ ਉਹਨਾਂ ਕੋਲ ਢੰਗ ਤਰੀਕੇ ਆਪਣੇ, ਜਿੱਦਾਂ ਤੁਸੀਂ ਕਿਹਾ ਵੀ ਜਿਹੜੇ ਹੈਕਰ ਨੇਗੇ ਜਿਹੜੇ ਉਹ ਜਿਹੜੇ ਠੱਗੀ ਦੇ ਢੰਗ ਵਰਤਦੇ ਨੇ ਅੱਜ ਕੱਲ੍ਹ ਬੜੇ ਸਮਾਰਟ ਨੇ ਤੇ ਉਹਨਾਂ ਨੂੰ ਪਤਾ ਵੀ ਕਿੱਦਾਂ ਇਹ ਕੰਮ ਕਰਨਾ ਤੇ ਬੜੇ ਬੜੇ ਪਲੈਨਡ ਤਰੀਕੇ ਦੇ ਨਾਲ ਉਹ ਕਰਦੇ ਨੇ ਇਹ ਕੰਮ, ਜਿੱਦਾਂ ਕਿ ਮੇਰੇ ਨਾਲ ਹੋਇਆ ਤੁਹਾਨੂੰ ਦੱਸਿਆ। ਸੋ ਜਿਹੜੀਆਂ ਬਾਅਦ ਜਿਹੜੀਆਂ ਟ੍ਰਾਂਜੈਕਸ਼ਨ ਸੀਗੀਆਂ ਈਵਨ ਉਹ ਜਿਹੜੀਆਂ ਉਹ ਸ਼ੋ ਵੀ ਬਾਅਦ 'ਚ ਹੋਈਆਂ ਨੇ, ਪਤਾ ਨਹੀਂ ਉਹਨਾਂ ਨੇ ਕਿੱਦਾਂ ਮਤਲਬ ਕਿਸ ਤਰੀਕੇ ਦੇ ਨਾਲ ਇਹ ਸਾਰੀ ਜਿਹੜੀ ਕੀਤੀ ਸੀਗੀ, ਜਿਹੜੀ ਪਲੈਨਿੰਗ ਕੀਤੀ ਇਹਦੀ। ਜਿਹੜੀਆਂ ਛੋਟੀਆਂ ਟ੍ਰਾਂਜੈਕਸ਼ਨ ਸੀ ਉਹ ਸੇਮ ਡੇ ਮਤਲਬ ਉਦੋਂ ਹੋਈਆਂ ਨਹੀਂ ਉਹਦੇ 'ਚ ਸ਼ੋ ਮੇਰੇ ਅਕਾਊਂਟ ਦੇ ਵਿੱਚ।
ਤੇ ਅਮਨ, ਇਹ ਬੈਂਕ ਵਾਲਿਆਂ ਨੇ ਤੁਹਾਨੂੰ ਦੱਸਿਆ ਵੀ ਇਹ ਟ੍ਰਾਂਜੈਕਸ਼ਨ ਵੱਜੀਆਂ ਕਿੱਥੋਂ ਨੇ, ਕਿਹੜੇ ਮੁਲਕ 'ਚੋਂ ਵੱਜੀਆਂ ਨੇ?
ਹਾਂਜੀ ਹਾਂ, ਇਹ ਅਮੈਰੀਕਾ ਆਨਲਾਈਨ ਹੋਈਆਂ ਨੇ ਜੀ ਸਾਰੀਆਂ ਟ੍ਰਾਂਜੈਕਸ਼ਨ। ਤੇ ਪਹਿਲਾਂ ਉਹਨਾਂ ਨੇ ਕਿਸੇ ਹੋਟਲ ਦੇ ਵਿੱਚ ਉੱਥੇ ਕਰਕੇ ਦੇਖੀਆਂ ਨੇ ਆਨਲਾਈਨ, ਮਤਲਬ ਜਿੱਦਾਂ ਬੁਕਿੰਗ ਕੀਤੀ ਹੈ ਉੱਥੇ। ਤੇ ਫਿਰ ਉਸ ਤੋਂ ਬਾਅਦ ਜਿਹੜੀ ਵੱਡੀ ਟ੍ਰਾਂਜੈਕਸ਼ਨ ਸੀ ਉਹ ਕੋਈ ਵਿਕਟੋਰੀਆ ਸੀਕਰੇਟ ਕਰਕੇ ਉੱਥੇ ਕੰਪਨੀ, ਉੱਥੋਂ ਉਹਨਾਂ ਨੇ ਆਨਲਾਈਨ ਕੁਛ ਖਰੀਦਿਆ ਹੋਣਾ ਤੇ ਉਹਦੀ ਮਾਰੀ ਸੀ ਟ੍ਰਾਂਜੈਕਸ਼ਨ ਉਹ ਜਿਹੜੀ ਲਾਸਟ ਸੀ।
ਤੇ ਬੈਂਕ ਕੀ ਫਿਰ ਤੁਹਾਨੂੰ ਪੈਸੇ ਮੋੜਦਾ, ਕੀ ਹੁੰਦਾ ਉਸ ਤੋਂ ਬਾਅਦ?
ਬੈਂਕ ਜੀ ਹਾਂਜੀ, ਬੈਂਕ ਪੈਸੇ ਮੋੜ ਰਹੇ ਨੇ, ਮਤਲਬ ਹੌਲੀ ਹੌਲੀ ਕਰਕੇ ਟ੍ਰਾਂਜੈਕਸ਼ਨ ਜਿਹੜੀਆਂ ਛੋਟੀਆਂ ਸੀ ਉਹਨਾਂ 'ਚ ਇੱਕ ਦੋ ਟ੍ਰਾਂਜੈਕਸ਼ਨ ਦੇ ਮੈਨੂੰ ਵਾਪਸ ਉਹਨਾਂ ਨੇ ਮੇਰੇ ਕਾਰਡ ਦੇ ਵਿੱਚ ਪਾਤੇ ਪਏ ਤੇ ਬਾਕੀ ਵੀ ਉਹਨਾਂ ਨੇ ਅਪ ਟੂ 45 ਦਾ ਮੈਨੂੰ ਟਾਈਮ ਦਿੱਤਾ। ਬਟ ਆਈ ਥਿੰਕ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜੇ ਜਿਹੜੇ ਏਦਾਂ ਦਾ ਜਦੋਂ ਕੋਈ ਵਰਤਾਰਾ ਹੋ ਜਾਂਦਾ ਤਾਂ ਜਿਹੜਾ ਸਟ੍ਰੈਸ ਤੇ ਜਿਹੜਾ ਤੁਹਾਡਾ ਟਾਈਮ ਕੰਜ਼ਿਊਮ ਹੁੰਦਾ ਨਾ ਚੀਜ਼ਾਂ ਦੇ ਵਿੱਚ, ਤੁਸੀਂ ਮਤਲਬ ਸਾਰਾ ਕਾਰਡ ਆਪਣੇ ਕਈ ਵਾਰ, ਹਾਂਜੀ ਹਾਂ ਟਾਈਮ ਬੜਾ ਹੁੰਦਾ ਤੇ ਆਪਾਂ ਜਿੱਦਾਂ ਡਾਇਰੈਕਟ ਡੈਬਿਟ ਹੁੰਦੇ ਨੇ ਜਾਂ ਹੋਰ, ਸਾਰਾ ਤੁਹਾਨੂੰ ਸਾਰਾ ਸਿਸਟਮ ਦੁਆਰੇ ਆਪਣਾ ਤੁਹਾਨੂੰ ਰੀਵੈਂਪ ਕਰਨਾ ਪੈਂਦਾ ਹੈਗਾ। ਮੈਂ ਪੋਸਟ ਵੀ ਪਾਈ ਸੀ ਇਸੇ ਕਰਕੇ ਪਾਈ ਸੀ ਵੀ ਚਲੋ ਮੇਰੇ ਨਾਲ ਤਾਂ ਇੱਦਾਂ ਹੋ ਗਿਆ, ਮੇਰੇ ਕਿਸੇ ਹੋਰ ਵੀਰ ਭੈਣ ਨਾਲ, ਤੇ ਉਹਨਾਂ ਨੂੰ ਸਾਰਿਆਂ ਨੂੰ ਥੋੜ੍ਹਾ ਅਵੇਅਰ ਕੀਤਾ। ਮੈਨੂੰ ਕਾਫੀ ਫੋਨ ਕਾਲ ਵੀ ਆਏ ਮੇਰੇ ਦੋਸਤਾਂ ਮਿੱਤਰਾਂ ਦੇ ਜਾਂ ਫੇਸਬੁੱਕ ਤੇ ਵੀ ਕਈ ਸਵਾਲ ਵੀ ਪੁੱਛੇ ਮੈਨੂੰ ਉਹਨਾਂ ਨੇ ਵੀ ਕਿੱਦਾਂ ਕੀ ਕਰ ਸਕਦੇ ਹਾਂ। ਸੋ ਇਹ ਬਹੁਤ ਜ਼ਰੂਰੀ ਹੈ ਵੀ ਆਪਾਂ ਇਸ ਚੀਜ਼ ਨੂੰ ਥੋੜ੍ਹਾ ਜਿਹਾ ਧਿਆਨ 'ਚ ਰੱਖੀਏ ਅਤੇ ਮਤਲਬ ਜਿਹੜੇ ਆਪਣੇ ਪ੍ਰੀਕੋਸ਼ਨਰੀ ਮੈਜਰ ਨੇ ਉਹ ਆਪਾਂ ਲਾ ਕੇ ਰੱਖੀਏ, ਧਿਆਨ 'ਚ ਰੱਖੀਏ ਇਹਨਾਂ ਚੀਜ਼ਾਂ ਨੂੰ।
ਉਹ ਕਿਹੜੀਆਂ ਗੱਲਾਂ ਨੇ ਅਮਨ ਜਿਹੜੀਆਂ ਤੁਸੀਂ ਖਾਸ ਖਾਸ ਦੱਸਣੀਆਂ ਚਾਹੁੰਦੇ ਹੋ? ਬਦਲ ਰਿਹਾ ਦੁਨੀਆ ਦਾ ਢੰਗ ਤਰੀਕਾ, ਬਹੁਤ ਸਾਰੀਆਂ ਕੰਪਨੀਆਂ, ਈਬੇ ਦੀ ਵੀ ਗੱਲ ਕਰ ਲਓ, ਆਪਾਂ ਬਹੁਤ ਸਾਰੀਆਂ ਟ੍ਰਾਂਜੈਕਸ਼ਨਸ ਦੇਖੋ ਅਕਸਰ ਕ੍ਰੈਡਿਟ ਕਾਰਡਾਂ ਥਰੂ ਕਰਦੇ ਰਹਿੰਦੇ ਹਾਂ। ਇਹ ਤਾਂ ਇਹਦਾ ਹੱਲ ਹੈ ਨਹੀਂ ਵੀ ਆਪਾਂ ਕ੍ਰੈਡਿਟ ਕਾਰਡਾਂ ਨੂੰ ਵਰਤਣਾ ਛੱਡ ਦਈਏ, ਪਰ ਫਿਰ ਵੀ ਕੁਛ ਕੁ ਜਿਹੜੀਆਂ ਫਿਸ਼ੀ ਕੰਪਨੀਆਂ ਨੇ ਜਾਂ ਤੁਹਾਨੂੰ ਕਿਤੇ ਵੀ ਥੋੜ੍ਹਾ ਜਿਹਾ ਲੱਗਦਾ ਵੀ ਖਤਰਾ ਹੋ ਸਕਦਾ, ਤਾਂ ਉੱਥੇ ਸਾਵਧਾਨੀ ਵਰਤਣ ਦੀ ਲੋੜ ਹੈ ਮੇਰਾ ਖਿਆਲ।
ਜੀ ਜੀ ਬਿਲਕੁਲ, ਸਭ ਤੋਂ ਵੱਡੀ ਚੀਜ਼ ਜਿਹੜੀ ਆਪਾਂ ਆਪਦੇ ਦੋਸਤਾਂ ਮਿੱਤਰਾਂ ਜਾਂ ਫੈਮਿਲੀ ਆਪਾਂ ਆਲੇ ਦੁਆਲੇ ਦੇਖਦੇ ਹਾਂ, ਜਿਹੜੀ ਚੀਜ਼ ਦੋ ਚੀਜ਼ਾਂ ਨੇ ਜਿਹੜੀਆਂ ਆਪਾਂ ਮਤਲਬ ਕਿ ਮੈਨੂੰ ਲੱਗਦਾ ਵੀ ਜਾਂ ਕਹਿ ਲਓ ਗਲਤੀ ਕਰਦੇ ਹਾਂ ਜਾਂ ਕਹਿ ਲਓ ਜਾਂ ਆਪਾਂ ਨੂੰ ਪਤਾ ਨਹੀਂ ਹੈ, ਅਵੇਅਰ ਨਹੀਂ ਹੈਗੇ, ਜਾਂ ਆਪਾਂ ਕਈ ਵਾਰ ਅਵੇਸਲੇ ਹੋ ਜਾਂਦੇ ਹਾਂ ਐਸ ਸੱਚ। ਸੋ ਇੱਕ ਤਾਂ ਇਹ ਹੈ ਵੀ ਜਿਹੜੇ ਆਪਾਂ ਪਾਸਵਰਡ ਰੱਖਦੇ ਹਾਂ ਆਪਾਂ ਨੋਰਮਲੀ ਕਰਦੇ ਹਾਂ, ਜਦੋਂ ਡੇਟ ਆਫ ਬਰਥ 'ਤੇ ਰੱਖ ਲੈਂਦੇ ਹਾਂ ਜਾਂ ਕੋਈ ਜਿਹੜੇ ਸਾਲ ਆਪਾਂ ਕਾਰਡ ਹੁੰਦਾ ਉਹ 2017 ਰੱਖ ਲੈਂਦੇ ਹਾਂ, ਜਿਹੜੇ ਜਨੈਰਿਕ ਪਾਸਵਰਡ ਨੇ ਉਹਨਾਂ ਤੋਂ ਬਚਣਾ ਚਾਹੀਦਾ ਸਭ ਤੋਂ ਪਹਿਲੀ ਤਾਂ ਜਿਹੜੀ ਇਹ ਹੈ ਵੀ ਕਿਉਂਕਿ ਕੋਈ ਵੀ ਜਦੋਂ ਕੋਈ ਹੈਕ ਕਰਦੇ ਨੇ ਤਾਂ ਉਹ ਤੁਹਾਡਾ ਡੇਟ ਆਫ ਬਰਥ ਪਹਿਲਾਂ ਟਰਾਈ ਕਰਨਗੇ ਸਭ ਤੋਂ, ਕਿਉਂਕਿ ਨੋਰਮਲੀ ਆਪਾਂ ਇਹ ਕਰਦੇ ਕਿਸੇ ਬੱਚੇ ਦਾ ਡੇਟ ਆਫ ਬਰਥ ਰੱਖ ਲੈਂਦੇ ਹਾਂ ਨਾ। ਸੋ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਜਿਹੜੇ ਜਨੈਰਿਕ ਪਾਸਵਰਡ ਨੇਗੇ ਉਹਨਾਂ ਤੋਂ ਗ੍ਰੇਡ ਕਰਨਾ ਚਾਹੀਦਾ ਵੀ ਜਨੈਰਿਕ ਨਹੀਂ ਰੱਖਣੇ ਚਾਹੀਦੇ, ਪਹਿਲੀ ਤਾਂ ਇਹ ਹੈ। ਦੂਸਰੀ ਇਹ ਜੇ ਹੋ ਸਕੇ ਤਾਂ ਹਰ 3-6 ਮਹੀਨਿਆਂ ਬਾਅਦ ਉਹ ਜਿਹੜੇ ਪਾਸਵਰਡ ਨੇ ਉਹਨਾਂ ਨੂੰ ਥੋੜ੍ਹੀ ਬਹੁਤ ਤਬਦੀਲੀ ਕਰੀ ਜਾਵੇ ਇਸੇ ਤਰੀਕੇ ਨਾਲ, ਮਤਲਬ
ਪਰ ਲੋਕ ਅਕਸਰ, ਮੈਨੂੰ ਵੀ ਇਹ ਸਮੱਸਿਆ ਆਉਂਦੀ ਹੈ ਕਈ ਵਾਰ ਪਾਸਵਰਡ ਇੰਨਾ ਕੰਪਲੈਕਸ ਰੱਖ ਲਈਦਾ ਆਪ ਨੂੰ ਹੀ ਨਹੀਂ ਚੇਤੇ ਰਹਿੰਦਾ,
ਚੇਤੇ ਨਹੀਂ ਰਹਿੰਦਾ ਜੀ ਬਿਲਕੁਲ ਬਿਲਕੁਲ ਲਿਖਣਾ ਪੈਂਦਾ। ਸੋ ਉਹਦਾ ਵੀ ਹੱਲ ਹੈ ਵੈਸੇ ਅੱਜ ਕੱਲ੍ਹ, ਜਿੱਦਾਂ ਖੈਰ ਉਹਦੇ 'ਚ ਕਿੰਨੀ ਕੁ ਵਲਨਰੇਬਿਲਿਟੀ ਆ ਉਹ ਤਾਂ ਮੈਨੂੰ ਵੀ ਨਹੀਂ ਪਤਾ ਹਾਲੇ, ਬਟ ਕਈ ਕੰਪਨੀਜ਼ ਨੇ ਜਿਹੜੀਆਂ ਤੁਹਾਨੂੰ ਫੈਸਿਲਿਟੀ ਪ੍ਰੋਵਾਈਡ ਕਰਦੀਆਂ ਨੇ ਜਿਹਦੇ 'ਚ ਤੁਸੀਂ ਸਿਰਫ ਇੱਕ ਪਾਸਵਰਡ ਯਾਦ ਰੱਖਣਾ, ਜਿੱਦਾਂ ਲਾਸਟ ਪਾਸ ਕਰਕੇ ਇੱਕ ਹੈਗੀ ਔਨਲਾਈਨ, ਅਤੇ ਉਹਦੇ ਅੰਦਰ ਜਿਹੜੇ ਬਾਕੀ ਦੇ ਸਾਰੀਆਂ ਚੀਜ਼ ਤੁਹਾਡੀਆਂ ਬੈਂਕਸ ਦੇ ਹੋਵੇ ਜਾਂ ਹੋਰ ਸਾਰੇ ਪਾਸਵਰਡ ਉਹਦੇ ਵਿੱਚ ਤੁਹਾਡੇ ਸਟੋਰ ਹੋ ਜਾਂਦੇ ਨੇ ਉਹ, ਅਤੇ ਵੈਰੀ ਸਿਕਿਓਰ ਨੇ ਉਹ, ਪ੍ਰੋਫੈਸ਼ਨਲ ਕੰਪਨੀਆਂ ਨੇ ਮਤਲਬ ਈਵਨ ਵੱਡੀਆਂ ਵੱਡੀਆਂ ਜਿਹੜੀਆਂ ਮਤਲਬ ਮਲਟੀਨੈਸ਼ਨਲ ਕੰਪਨੀਆਂ ਨੇ ਜਾਂ ਪ੍ਰੋਫੈਸ਼ਨਲ ਕੰਪਨੀ ਵੀ ਯੂਜ਼ ਕਰਦੀਆਂ ਨੇ ਇਸ ਤਰ੍ਹਾਂ ਦੇ ਮਤਲਬ ਜਿਹੜੀ ਪ੍ਰੋਵੀਜ਼ਨ ਨੇ ਉਹਨਾਂ ਨੂੰ
ਜੀ।
ਸੋ ਉਹ ਵੀ ਉਹਦੇ ਉਹ ਵੀ ਆਪਾਂ ਟਰਾਈ ਕਰ ਸਕਦੇ ਹਾਂ ਕਿ ਮੈਂ ਇੱਕ ਆਪ ਉਹਦੇ 'ਤੇ ਥੋੜ੍ਹਾ ਇਨਵੈਸਟੀਗੇਟ ਕਰ ਰਿਹਾ ਵੀ ਉਸ ਚੀਜ਼, ਕਿਉਂਕਿ ਆਪਣੇ ਹੁਣ ਅੱਜ ਦੀ ਡੇਟ ਤੁਸੀਂ ਕੁਛ ਵੀ ਕਰ ਰਹੇ ਹੋ, ਭਾਵੇਂ ਉਹ ਤੁਹਾਡੀ ਈਮੇਲ ਹੈ, ਭਾਵੇਂ ਤੁਸੀਂ ਕੋਈ ਸ਼ੋਪਿੰਗ ਕਰ ਰਹੇ ਹੋ,
ਹਰ
ਕੋਈ ਵੀ ਚੀਜ਼ ਹੈ, ਤੁਹਾਨੂੰ ਸਭ ਤੋਂ ਪਹਿਲਾਂ ਕਹਿੰਦੇ ਨੇ ਆਪਣਾ ਅਕਾਊਂਟ ਬਣਾਓ, ਹੈ ਨਾ। ਸੋ ਆਪਾਂ ਇੰਨੇ ਪਾਸਵਰਡ ਯਾਦ ਰੱਖਣੇ ਮਤਲਬ ਬੜੀ ਬੜੀ ਮੁਸ਼ਕਿਲ ਦੀ ਗੱਲ ਹੈ, ਕਿਸੇ ਦੀ ਮੈਮਰੀ ਸ਼ਾਇਦ ਇੰਨੀ ਜ਼ਿਆਦਾ ਹੋਵੇ ਚੰਗੀ ਹੋਵੇ ਅਤੇ ਰੱਖ ਲਓ ਯਾਦ, ਪਰ ਕੰਪਲੈਕਸ ਪਾਸਵਰਡ ਦਾ ਮਤਲਬ ਹੀ ਨਹੀਂ ਆਪਾਂ ਯਾਦ ਰੱਖ ਸਕਦੇ।
ਅਤੇ ਇੱਕ ਨੈਸ਼ਨਲ ਡਾਟਾਬੇਸ ਬਣਿਆ ਹੋਇਆ ਇਹੋ ਜਿਹੇ ਠੱਗਾਂ ਤਰੀਕਿਆਂ ਨੂੰ ਜਿਹੜੇ ਸਾਈਬਰ ਅਟੈਕ ਹੁੰਦੇ ਆ ਉਹਨਾਂ ਤੋਂ ਬਚਣ ਬਚਾਉਣ ਲਈ, ਕੀ ਤੁਸੀਂ ਉਹਨਾਂ ਨੂੰ ਵੀ ਸੰਪਰਕ ਕੀਤਾ ਜਾਂ ਪੁਲਿਸ ਨੂੰ ਵੀ ਦੱਸਿਆ?
ਮੈਂ ਹਾਂਜੀ ਹਾਂ, ਮੈਂ ਆਪਣੀ ਰਿਪੋਰਟ ਕੀਤੀ ਹੈ ਜੀ ਇਸ ਚੀਜ਼ ਦੀ, ਅਤੇ ਇੱਕ ਨਾ ਚਲੋ ਹੁਣ ਸਲੋਕਿਆਂ ਲਈ ਵੀ ਮੈਂ ਦੱਸ ਦਿਆਂ, ਇੱਕ ਨਾ ਈਕੁਇਫੈਕਸ ਕਰਕੇ ਕੰਪਨੀ ਹੈ ਜੀ, EQUIFAX, ਤੁਸੀਂ ਉਹਨਾਂ ਨਾਲ ਵੀ ਸੰਪਰਕ ਕਰ ਸਕਦੇ ਹੋ, ਉਹਨਾਂ ਤੋਂ ਆਪਣੀ ਸਾਰੀ, ਕਿਉਂਕਿ ਕਈ ਵਾਰ ਕੀ ਹੁੰਦਾ ਤੁਹਾਡੇ ਨਾਂ 'ਤੇ ਹੁਣ ਜਿੱਦਾਂ ਮੇਰਾ ਸਾਰੀ ਉਹਨਾਂ ਨੇ ਆਈਡੈਂਟੀ ਕਰ ਲਈ, ਹੋ ਸਕਦਾ ਕੋਈ ਉਹਨਾਂ ਨੇ ਲੋਨ ਅਪਲਾਈ ਕਰਤਾ ਹੋਵੇ ਮੇਰੇ ਨਾਂ 'ਤੇ, ਜਦੋਂ ਉਹਨਾਂ ਕੋਲ ਮੇਰਾ ਸਾਰਾ ਕੁਛ ਚਲਾ ਗਿਆ ਹੈ ਨਾ। ਸੋ ਮੈਂ ਉਹ ਈਕੁਇਫੈਕਸ ਨੂੰ ਕੰਟੈਕਟ ਕੀਤਾ ਅਤੇ ਫ੍ਰੀ ਆਫ ਕੋਸਟ ਉਹ ਤੁਹਾਨੂੰ ਇੱਕ ਕ੍ਰੈਡਿਟ ਰਿਪੋਰਟ ਭੇਜ ਦਿਆ ਤੁਹਾਡੀ ਸਾਰੀ ਵੀ, ਤੁਸੀਂ ਕਦੋਂ ਕਦੋਂ ਪੂਰੀ ਹਿਸਟਰੀ, ਮਤਲਬ ਮੇਰੀ ਉਹਨਾਂ ਨੇ ਸਾਰੇ ਪਿਛਲੇ 12 ਸਾਲਾਂ ਦੀ ਆਸਟ੍ਰੇਲੀਆ ਦੀ ਹਿਸਟਰੀ ਉਹਦੇ 'ਚ ਮੇਰੀ ਆ ਗਈ, ਮੈਂ ਕਿੱਥੇ ਕਿੱਥੇ ਕਦੋਂ ਕਿਹੜਾ ਲੋਨ ਲਿਆ, ਭਾਵੇਂ $10 ਦਾ ਸੀ, ਭਾਵੇਂ $10 ਲੱਖ ਦਾ ਸੀਗਾ, ਉਹਦੇ 'ਚ ਸਾਰੀ ਰਿਪੋਰਟ ਆ ਜਾਂਦੀ ਹੈਗੀ। ਸੋ ਇਹ ਵੀ ਮਤਲਬ ਇੱਕ ਸੋਚਣ ਲਈ, ਮਤਲਬ ਆਪਾਂ ਉਹਨਾਂ ਨੂੰ ਦੱਸ ਦਈਏ ਕਿ ਜੇ ਉਹ ਚਾਹੁੰਦੇ ਨੇ ਵੀ ਉਹਨਾਂ ਦੀ ਆਪਣੀ ਕ੍ਰੈਡਿਟ ਹਿਸਟਰੀ ਉਹਨਾਂ ਨੇ ਚੈੱਕ ਕਰਨੀ ਆ ਤਾਂ ਉੱਥੇ ਜਾ ਕੇ ਉਹ ਚੈੱਕ ਕਰ ਸਕਦੇ ਨੇ, ਅਤੇ ਉਹਨਾਂ ਨੂੰ ਆਪਾਂ ਇਨਫੋਰਮ ਵੀ ਕਰ ਸਕਦੇ ਹਾਂਗੇ, ਅਤੇ ਥੋੜ੍ਹੇ ਮਤਲਬ ਵੀ ਇੱਦਾਂ ਜੇ ਤੁਸੀਂ ਕੋਈ ਆਪਣੀ ਪ੍ਰੋਵੀਜ਼ਨ ਰੱਖਣੀ ਚਾਹੁੰਦੇ ਹੋ ਵੀ ਅੱਗੇ ਤੋਂ ਤੁਹਾਡੇ ਨਾਲ ਕੁਛ ਇੱਦਾਂ ਨਾ ਹੋਵੇ, ਤਾਂ ਉਹ ਵੀ ਤੁਹਾਡੀ ਹੈਲਪ ਕਰਦੇ ਨੇ। ਓਬਵੀਅਸਲੀ ਉਹ ਚਾਰਜ ਕਰਦੇ ਨੇ ਇਨ ਫਿਊਚਰ ਜੇ ਕੋਈ ਇੱਦਾਂ ਦੀ ਤੁਹਾਡੀ ਟ੍ਰਾਂਜੈਕਸ਼ਨ ਹੁੰਦੀ ਹੈ ਜਾਂ ਹੋਰ, ਪਰ ਉਹ ਵੀ ਮਤਲਬ ਹੈਗੀਆਂ ਨੇ ਫੈਸਿਲਿਟੀ ਜੇ ਤੁਸੀਂ ਅਵੇਲ ਕਰਨਾ ਚਾਹੁੰਦੇ ਹੋ।
ਜੀ ਬਹੁਤ ਬਹੁਤ ਮਿਹਰਬਾਨੀ ਅਮਨ, ਸਰੋਤਿਆਂ ਨੂੰ ਸਾਰੀ ਜਾਣਕਾਰੀ ਪਹੁੰਚਦੀ ਕਰਨ ਲਈ, ਅਤੇ ਉਮੀਦ ਕਰਦੇ ਹਾਂ ਕਿ ਲੋਕਾਂ ਨਾਲ ਇਹੋ ਜਿਹੀਆਂ ਠੱਗੀਆਂ ਨਾ ਵੱਜਣ, ਥੋੜ੍ਹੇ ਜਿਹੇ ਲੋਕ ਸਾਵਧਾਨ ਰਹਿਣ, ਸੁਚੇਤ ਰਹਿਣ।
ਸ਼ੁਕਰੀਆ ਜੀ, ਮਿਹਰਬਾਨੀ।
SBS, 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 SB